ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪ੍ਰਭ ਕੀ ਸ਼ਰਣ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵੱਡ ਭਾਗ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪ੍ਰਭ ਕੀ ਸ਼ਰਣ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵੱਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਣ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਐਸੇ ਗੁਰੂ ਕੋ ਬਲ ਬਲ ਜਾਈਐ ਐਸੇ ਗੁਰੂ ਕੋ ਬਲ ਬਲ ਜਾਈਐ
ਗੁਰੂ ਕੋ कौ बल बल जाइय ऐसे गुर कौ बल बल जाइय
ऐसे गुर कौ बल बल जाइय ऐसे गुर कौ बल बल जाइय
ऐसे गुर कौ बल बल जाइय ऐसे गुर कौ बल बल जाइय
आप मुकत मोहे तारे आप मुकत मोहे तारे
मुकत मोहे तार आप मुकत मोहे तार
ऐसे गुरु को बल बल जाइय ऐसे गुरु को बल बल जाइय
गुरु को बल बल जाइय ऐसे गुरु को बल बल जाइय
जुगो जुग अटल शब्द गुरु ज्ञान गुरु सदीवी सतगुरु वाणी के बोहित सतगुरु जीवन दी सर्वपक्षी अगवाही करन वाले सतगुरु श्री गुरु ग्रंथ साहिब महाराज जी दा ए पावन मुखवाक जिस दा मूल पाठ मान योग सन्मान योग भाई साहब होना कोलो आप जी ने सरवण कीता ए पावन हुक्म सचखंड श्री हरिमंदर साहब जी तो अज अमृत वेले जो महाराज गुरु ग्रंथ साहब जी ने बख्शिश कीता है पावन यह मुखवाक गोंड राग अंदर गुरु अर्जुन देव महाराज जी दे श्री मुख तो पावन मुखार बिंद तो उच्चारण कीता होया है। सतगुरु इस श्री मुख वाक अंदर जो रब्बी मैसेज जो रब दा सुनेहा साड़ी चोली विच पा रहे ने उस दी विचार नल जुड़न जा रहे हैं। मुख वाक दी विचार नाल जुड़न तो पहला आप संगत दा मरातबा बड़ा महान है बड़ा पवित्र है। गुरु ग्रंथ साहिब जी दे पावन कलाम दे मुताबक के विच संगत हर प्रभ वसै जीओ संगत विच प्रभु वसद है संगत प्रभु दा स्वरूप है ते इहदा अर्थ है कि संगत दी असीस प्रभु दी असीस है। आप जी असीस बख्शो ता कि इस मुबारक शब्द दी विचार गुरमत दे दायरे अंदर रह के कर सकिए। एक बार उच्चारण करो सतनाम। हाँ जी
वाहे गुरु साहिब जी गोंड महला पंजवा।
गोंड राग है क्योंकि गुरबाणी राग विच है बहुतात ते पंजवें गुरुदेव गुरु अर्जुन देव महाराज जी दे पावन मुख तो उच्चारण कीता होया ए शब्द है।
धूप दीप सेवा गोपाल।
श्री गुरु अर्जुन दे पिता फरमाउंदे ने भी अन्न धर्मां अंदर खास तौर ते सनातनी धर्म अंदर हिंदू मैथालोजी मुताबक हिंदू पुराणा दे मुताबक जो उन्हां दी मानत है उन्हां नूं मुबारक है। सतगुरु कहन लगे कुछ लोग ने जो अपनी मानता दे मुताबक हत्थी तैयार कीते हुए भगवान दी सेवा करदे ने ते सेवा करन दी पद्धति की है तरीका की है जिसनूं कबीर जी ने इवें आख्या कबीर ठाकुर पूजे मोल लै मन हट तीर्थ जाहें। कबीर पाहन परमेश्वर किया ये गुरु ग्रंथ साहिब जी दे बचन ने कि पाहन परमेश्वर मन लिया उत्ते विश्वास कर लिया ਪੂਜੈ ਸਭ ਸੰਸਾਰ। ਇੱਥੇ ਉਸ ਠਾਕੁਰ ਦੀ ਗੱਲ ਕੀਤੀ ਜਾ ਰਹੀ ਹੈ ਜੋ ਬੰਦੇ ਨੇ ਖੁਦ ਤਿਆਰ ਕੀਤਾ। ਭਗਵਾਨ ਨੇ ਮਨੁੱਖ ਨੂੰ ਬਣਾਇਆ, ਮਨੁੱਖ ਕਦੀ ਭਗਵਾਨ ਨੂੰ ਨਹੀਂ ਬਣਾ ਸਕਦਾ। ਬਣਾ ਸਕਦਾ ਇੱਕ ਮਾਂ ਅਤੇ ਬਾਪ ਬੱਚੇ ਨੂੰ ਜਨਮ ਦੇ ਸਕਦੇ ਨੇ ਔਰ ਦਿੰਦੇ ਨੇ, ਪਰ ਬੱਚੇ ਮਾਂ ਬਾਪ ਨੂੰ ਜਨਮ ਨਹੀਂ ਦੇ ਸਕਦੇ। ਬੱਚਾ ਆਖੇ ਕਿ ਮਾਂ ਨੇ ਮੈਨੂੰ ਜਨਮ ਦਿੱਤਾ ਹੈ, ਮੈਂ ਮਾਂ ਨੂੰ ਜਨਮ ਦਿਆਂ, ਪਰ ਧਰਮ ਦੀ ਦੁਨੀਆ ਅੰਦਰ ਐਸੀ ਮਨੌਤ ਹੈ, ਧਰਮ ਦੀ ਦੁਨੀਆ ਅੰਦਰ ਐਸਾ ਚੱਲ ਰਿਹਾ ਹੈ, ਉਹਦੀ ਗੱਲ ਗੁਰੂ ਅਰਜੁਨ ਦੇ ਪਿਤਾ ਜੀ ਇੱਥੇ ਕਰ ਰਹੇ ਨੇ ਕਿ ਧੂਪ ਤਕਾਉਂਦੇ ਨੇ, ਵਾਤਾਵਰਨ ਦੀ ਸ਼ੁੱਧੀ ਲਈ ਧੂਪ ਤਕਾਉਣਾ, ਕਿਸੇ ਪਰਫਿਊਮ ਦੀ ਵਰਤੋਂ ਕਰਨਾ ਮੁਬਾਰਕ ਹੈ, ਪਰ ਧੂਪ ਤੁਖਾ ਕੇ ਇਹ ਸਮਝਣਾ ਕਿ ਰੱਬ ਦੀ ਪੂਜਾ ਹੋ ਗਈ, ਗੁਰਮਤ ਨੇ ਇਸ ਨੂੰ ਨਹੀਂ ਮੰਨਿਆ। ਦੀਪ ਦੀਵੇ ਬਾਲਣੇ, ਸਤਿਗੁਰੂ ਕਹਿਣ ਲੱਗੇ ਜਿਹੜੇ ਲੋਕ ਧੂਪ ਤੁਖਾ ਕੇ ਦੀਵੇ ਬਾਲ ਕੇ ਪ੍ਰਭੂ ਦੀ ਪੂਜਾ ਸਮਝਦੇ ਨੇ, ਆਰਤੀ ਸਮਝਦੇ ਨੇ, ਇਹਨੂੰ ਪ੍ਰਭੂ ਰਜ਼ਾਣ ਦਾ ਮਾਧਿਅਮ ਮੰਨਦੇ ਨੇ, ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ। ਗੁਰਮਤ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਇਹ ਜਿਹੜੀ ਬੈਰੂਨੀ ਪੂਜਾ ਹੈ, ਇਹ ਜੋ ਸਥਾਪਿਤ ਕੀਤੇ ਹੋਏ ਭਗਵਾਨ ਦੀ ਪੂਜਾ ਹੈ, ਗੁਰਮਤ ਨੇ ਜਿਸ ਈਸ਼ਵਰ ਦੇ ਵਿੱਚ ਆਪਣੀ ਵਿਸ਼ਵਾਸ ਨੂੰ ਪ੍ਰਗਟ ਕੀਤਾ, ਆਪਣੀ ਫੇਥ ਨੂੰ ਪ੍ਰਗਟ ਕੀਤਾ, ਆਪਣੀ ਭਾਵਨਾ ਨੂੰ ਪ੍ਰਗਟ ਕੀਤਾ, ਉਹਦੀ ਮੁਤਲਕ ਆਪ ਜੀ ਪੜਦੇ ਹੋ, ਥਾਪਿਆ ਨਾ ਜਾਏ। ਪਰਮਾਤਮਾ ਕਿਤੇ ਮੁਕਰਰ ਨਹੀਂ ਕੀਤਾ ਜਾ ਸਕਦਾ, ਇਹੀ ਪਲੇਸ ਇਹੀ ਜਗ੍ਹਾ ਪਰਮਾਤਮਾ ਦੀ ਹੈ, ਐਸਾ ਨਹੀਂ ਹੋ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਹੋ ਸਕਦਾ, ਕਿਸੇ ਦਾ ਸਿਰਜਿਆ ਹੋਇਆ ਨਹੀਂ ਹੋ ਸਕਦਾ। ਤੇ ਜੇ ਉਹ ਕਿਸੇ ਦਾ ਸਿਰਜਿਆ ਨਹੀਂ ਆ, ਬਣਾਇਆ ਨਹੀਂ ਆ, ਤੇ ਉਹ ਕਿਤੇ ਮੁਕਰਰ ਨਹੀਂ ਕੀਤਾ ਜਾ ਸਕਦਾ ਵੀ ਇਹੀ ਭਗਵਾਨ ਦੀ ਜਗ੍ਹਾ ਹੈ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਗੁਰਮਤ ਸੰਕਲਪ ਅੰਦਰ, ਗੁਰਮਤ ਸੋਚ ਅੰਦਰ ਜੋ ਈਸ਼ਵਰ ਹੈ, ਉਹ ਕਿਸੇ ਦਾ ਬਣਾਇਆ ਨਹੀਂ ਹੈ, ਈਸ਼ਵਰ ਤੋਂ ਸਭ ਬਣੇ ਨੇ। ਤੇ ਸਤਿਗੁਰੂ ਕਹਿਣ ਲੱਗੇ ਉਹਦੀ ਪੂਜਾ ਮੈਂ ਕਿਵੇਂ ਕਰਾਂ? ਧੂਪ ਤਖਾ ਕੇ, ਧੂਫ ਤੇ ਬੱਤੀਆਂ ਤੇ ਦੀਵੇ, ਇਹ ਸਾਰੀ ਸਮੱਗਰੀ ਤੇ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਹੈ। ਭਗਤ ਜੀ ਨੇ ਇੱਕ ਜਗ੍ਹਾ ਤੇ ਬਚਨ ਕੀਤਾ, ਕਹਿਣ ਲੱਗੇ ਮੈਂ ਦੁੱਧ ਲੈ ਕੇ ਤੇਰੀ ਸੇਵਾ ਕਰਾਂ, ਭਗਵਾਨ ਨੂੰ ਜਾ ਕੇ ਇਸ਼ਨਾਨ ਕਰਾਵਾਂ ਕੱਚੇ ਦੁੱਧ ਦੇ ਨਾਲ। ਦੁੱਧ ਤਾਂ ਬਛਰ ਹੈ, ਥਰੋਂ ਬਿਟਾ ਰਹੇ ਹੋ, ਦੁੱਧ ਤਾਂ ਬਛਰੇ ਨੇ ਜੂਠਾ ਕੀਤਾ। ਸਭ ਤੋਂ ਪਹਿਲਾਂ ਵਛੜਾ ਹੀ ਦੁੱਧ ਨੂੰ ਪੀਂਦਾ ਨਾ, ਤੇ ਜੂਠਾ ਹੋਇਆ ਨਾ। ਫੂਲ ਭਵਰ, ਤੇ ਜੇ ਮੈਂ ਫੁੱਲ ਲੈ ਕੇ ਆਖਾਂ ਕਿ ਮੈਂ ਭਗਵਾਨ ਦੀ ਪੂਜਾ ਕਰਾਂ, ਅਰਚਨਾ ਕਰਾਂ, ਤੇ ਫੁੱਲਾਂ ਨੂੰ ਸਭ ਤੋਂ ਪਹਿਲਾਂ ਪਰਮਾਤਮਾ ਦੇ ਬਣਾਏ ਭਵਰੇ ਨੇ ਹੰਡਾਇਆ ਹੋਇਆ, ਮਾਣਿਆ ਹੋਇਆ। ਦੁੱਧ ਤਾਂ ਬਛੜ ਥਰੋਂ ਬਟਾ ਰਹੇ ਹੋ, ਫੂਲ ਭਵਲ ਭਵਰ ਜਲ ਮੀਨ ਬਗਾ ਰਹੇ ਹੋ, ਤੇ ਜੇ ਮੈਂ ਆਖਾਂ ਸ਼ਵਸ਼ ਜਲ ਲੈਲਾਂ, ਤੇ ਜਲ ਨੂੰ ਮੀਨ ਨੇ, ਗੁਰਮਤ ਇਹ ਵੀ ਮੰਨਦੀ ਆ ਕਿ 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਏ ਕਰੋ, ਇੱਕ ਮਛਲੀ ਦੀ ਗੱਲ ਨਹੀਂ ਹੈ, 42 ਲੱਖ ਜੀਵ ਜਲ ਵਿੱਚ ਨੇ, ਉਹਨਾਂ ਸਾਰਿਆਂ ਨੇ ਜਲ ਜੂਠਾ ਕੀਤਾ। ਮਾਈ ਹੇ ਮੇਰੀ ਮਾਂ, ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਮੈਂ ਗੋਬਿੰਦ ਦੀ ਪੂਜਾ ਲਈ ਕੀ ਚੜਾਵਾਂ, ਕੀ ਭੇਟ ਕਰਾਂ, ਗੋਬਿੰਦ ਨੂੰ ਰਜਾਉਣ ਲਈ ਮੈਂ ਕੀ ਗੋਬਿੰਦ ਦੇ ਚਰਨਾਂ ਵਿੱਚ ਤਰਾਂ। ਅਵਰ ਨਾ ਫੂਲ ਅਨੂਪ ਨਾ ਪਾਵੋ, ਜੇ ਮੇਰੇ ਕੋਲੋਂ ਸਵੱਛ ਜਲ ਨਹੀਂ ਆ, ਸਵੱਛ ਦੁੱਧ ਨਹੀਂ ਆ, ਸਵੱਛ ਫੁੱਲ ਨਹੀਂ ਆ, ਸਾਫ ਪਵਿੱਤਰ ਝੂਠ ਰਹਿਤ, ਤੇ ਕੀ ਮੈਨੂੰ ਮੇਰਾ ਪਰਮਾਤਮਾ ਨਹੀਂ ਮਿਲੇਗਾ? ਕਹਿਣ ਲੱਗੇ ਨਹੀਂ, ਤਨ ਮਨ ਅਰਪੋਂ ਪੂਜ ਚੜਾਵੋ। ਮੈਂ ਇੱਕ ਬੇਨਤੀ ਕਰਾਂ, ਗੁਰੂ ਜੀ ਨੂੰ ਰੱਬ ਜੀ ਨੂੰ ਫੁੱਲ ਚੜਾਉਣੇ ਸੌਖੇ ਨੇ, ਪਰ ਆਪਣਾ ਤਨ ਚਾੜ ਦੇਣਾ ਬੜਾ ਔਖਾ ਜੇ। ਗੋਬਿੰਦ ਜੀ ਨੂੰ ਫੁੱਲ ਚੜਾਉਣੇ, ਦੁੱਧ ਚੜਾਉਣਾ, ਪਾਣੀ ਚੜਾਉਣਾ ਇਹ ਸੌਖਾ ਹੈ, ਇਹ ਖਰੀਦਿਆ ਜਾ ਸਕਦਾ, ਇਹ ਕਿਤੇ ਲਿਆ ਜਾ ਸਕਦਾ, ਇਹਦੇ ਵਿੱਚ ਬੰਦਾ ਤਬਦੀਲ ਨਹੀਂ ਹੁੰਦਾ। ਮੈਂ ਗੋਬਿੰਦ ਦੀ ਪੂਜਾ ਲਈ ਦੁੱਧ ਅਰਪਣ ਕਰ ਰਿਹਾ, ਇਹਦੇ ਵਿੱਚ ਮੈਨੂੰ ਬਦਲਣ ਦੀ ਲੋੜ ਹੈ? ਮੈਨੂੰ ਚੇਂਜ ਕਰਨ ਦੀ ਲੋੜ ਹੈ? ਆਪਾਂ ਮੈਂ ਫੁੱਲ ਭੇਂਟ ਕਰ ਰਿਹਾ, ਫੁੱਲਾਂ ਦੀ ਮਾਲਾ ਚੜਾ ਦਿੱਤੀ, ਇੱਕ ਸਤਿਕਾਰ ਹੋ ਸਕਦਾ, ਮਾਨ ਹੋ ਸਕਦਾ, ਪਰ ਇਹਦੇ ਵਿੱਚ ਕੇਵਲ ਮਨੀ ਖਰਚ ਹੁੰਦੀ ਹੈ, ਬੰਦਾ ਆਪਾਂ ਸਮਰਪਿਤ ਨਹੀਂ ਕਰਦਾ। ਔਰ ਔਖਾ ਪਤਾ ਕੀ ਹੁੰਦਾ ਹੈ? ਆਪਣਾ ਤਨ ਗੋਬਿੰਦ ਨੂੰ ਦੇ ਦੇਣਾ, ਆਪਣਾ ਮਨ ਗੋਬਿੰਦ ਨੂੰ ਦੇ ਦੇਣਾ। ਤਨ ਮਨ ਅਰਪੋਂ ਪੂਜ ਚੜਾਵੋ। ਭਗਤ ਜੀ ਕਹਿਣ ਲੱਗੇ, ਮੈਂ ਤੇ ਤਨ ਪਰਮਾਤਮਾ ਦਾ, ਮਨ ਪਰਮਾਤਮਾ ਦਾ ਦਿੱਤਾ ਹੋਇਆ ਗੋਬਿੰਦ ਨੂੰ ਚੜਾ ਦਿੱਤਾ। ਇਹੀ ਰੱਬ ਦੀ ਪੂਜਾ ਹੈ, ਤਨ ਗੋਬਿੰਦ ਨੂੰ ਦੇ ਦੇਣਾ, ਇਹ ਅਸਲੀ ਪੂਜਾ ਹੈ। ਤੇ ਪੂਜਾ ਤੋਂ ਬਚਣ ਦਾ ਤਰੀਕਾ ਹੈ ਫੁੱਲ ਆਦਿਕ ਅਰਪਣ ਕਰ ਦੇਣਾ, ਅਰਪਣ ਕਰ ਦੇਣਾ। ਤੇ ਤਨ ਗੋਬਿੰਦ ਨੂੰ ਚੜਾਉਣ ਦਾ ਅਰਥ ਪਤਾ ਕੀ ਹੈ? ਤਨ ਦੇ ਦੁਆਰਾ ਉਹ ਕੰਮ ਕਰਨੇ ਜੋ ਗੋਬਿੰਦ ਜੀ ਆਖਦੇ ਨੇ, ਤਨ ਲੈਵਲ ਤੇ, ਫਿਜ਼ੀਕਲ ਲੈਵਲ ਤੇ ਮਾਨਸਿਕ ਲੈਵਲ ਤੇ ਉਹ ਕੰਮ ਕਰਨੇ, ਉਹ ਸੋਚਣਾ ਜੋ ਗੁਰੂ ਆਖਦਾ। ਤੇ ਗੁਰੂ ਅਰਜੁਨ ਦੇ ਪਿਤਾ ਫਰਮਾਉਂਦੇ ਨੇ ਧੂਪ ਦੀਪ, ਅਸਲ ਵਿੱਚ ਰੱਬ ਦੀ ਧੂਪ ਦੀਪ ਪਤਾ ਕੀ ਹੈ? ਸੇਵਾ ਗੋਪਾਲ, ਸਾਰੀ ਧਰਤੀ ਦੇ ਪਾਲਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਉਹਨੂੰ ਧੂਪ ਤਕਾਉਣਾ ਹੈ। ਸਾਰੀ ਕਾਇਨਾਤ ਦੇ ਮਾਲਕ ਪਰਮਾਤਮਾ ਨੂੰ ਯਾਦ ਕਰਨਾ ਹੀ ਉਹਦੀ ਪੂਜਾ ਤੇ ਅਰਚਾ ਹੈ। ਇਸੇ ਲਈ ਭਗਤਾਂ ਨੇ ਜਿਹੜੀ ਬੈਰੂਨੀ ਪੂਜਾ ਉਹਦੀ ਆਲੋਚਨਾ ਕੀਤੀ ਹੈ, ਤੇ ਅੰਦਰੂਨੀ ਪੂਜਾ, ਅੰਤਰੀਵੀ ਪੂਜਾ, ਉਹ ਹੈ ਪਰਮਾਤਮਾ ਦਾ ਸਿਮਰਨ। ਤੇ ਸਤਿਗੁਰੂ ਅੱਗੇ ਫਰਮਾਉਂਦੇ ਨੇ ਵੀ ਪਰਮਾਤਮਾ ਦੀ ਦੂਸਰੀ ਪੂਜਾ, ਅਸਲੀ ਪੂਜਾ ਕੀ ਹੈ?
ਅਨੇਕ ਵਾਰ ਬੰਦਨ ਕਰਤਾਰ,
ਅਨੇਕ ਵਾਰ ਵਾਹਿਗੁਰੂ ਜੀ ਨੂੰ ਨਮਸਕਾਰ ਕਰਨੀ, ਡੰਡਾਉਤ ਕਰਨੀ, ਗੁਰੂ ਜੀ ਦੇ ਅੱਗੇ, ਰੱਬ ਜੀ ਦੇ ਅੱਗੇ ਝੁਕਣਾ, ਅਸਲ ਵਿੱਚ ਇਹ ਹੈ ਪਰਮਾਤਮਾ ਦੀ ਪੂਜਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਮਹਾਨ ਪਵਿੱਤਰ ਮਹਿਮਾਮਈ ਦਰ ਦਾ ਇਹ ਹੁਕਮ ਹੈ, ਉਹਨਾਂ ਦੇ ਅੰਮ੍ਰਿਤ ਪਵਿੱਤਰ ਬਚਨ ਨੇ ਕਹਿਣ ਲੱਗੇ, ਜੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਹੇ ਮੇਰੀਏ ਸੋਹਣੀਏ ਜਿੰਦੇ, ਉਹ ਸੀਸ ਮੁਬਾਰਕ ਹੈ, ਪ੍ਰਵਾਨ ਹੈ, ਜਿਹੜਾ ਸੀਸ ਜਾਏ ਲੱਗੇ ਗੁਰ ਪੈਰੈ ਰਾਮ, ਜਿਹੜਾ ਸੀਸ ਗੁਰੂ ਦੇ ਪੈਰਾਂ ਤੇ ਜਾ ਕੇ ਝੁਕਦਾ ਨਾ, ਉਹ ਸੀਸ ਮੁਬਾਰਕ ਹੈ। ਤੇ ਸ੍ਰੀ ਗੁਰੂ ਅੰਗਦ ਦੇ ਪਿਤਾ, ਜੋ ਸਿਰ ਸਾਈ ਨਾ ਨਿਵੈ, ਅਰੇ ਜਿਹੜਾ ਸਿਰ, ਜਿਹੜਾ ਸੀਸ ਗੁਰੂ ਦੇ ਚਰਨਾਂ ਚ ਝੁਕਦਾ ਹੀ ਨਹੀਂ, ਸੋ ਸਿਰ ਦੀਜੈ ਡਾਰ, ਉਹਨੂੰ ਤੇ ਕੱਟ ਕੇ ਸੁੱਟ ਦੇਣਾ ਚਾਹੀਦਾ। ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਜਿਸ ਸਰੀਰ ਦੇ ਅੰਦਰ ਰੱਬ ਦਾ ਪਿਆਰੀ ਨੂੰ ਸਰੀਰ ਕੀ ਕਰਨਾ, ਸੋ ਪਿੰਜਰ ਲੈ ਜਾਰ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਫਰੀਦ ਜੀ ਕਹਿ ਲੱਗੇ, ਉੱਠ ਸਵੇਰ ਦੀ ਨਵਾਜ ਅਦਾ ਕਰ, ਸਵੇਰ ਦੀ ਬੰਦਗੀ ਦੀ ਰੂਟੀਨ ਨਿਭਾ। ਜੋ ਸਿਰ ਸਾਈ ਨਾ ਨਿਵੈ, ਤੂੰ ਫੁੱਲ ਅਰਪੇ ਰੱਬ ਦੇ ਅੱਗੇ ਝੁਕੇ ਨਾ, ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਕੱਪ ਉਤਾਰ, ਉਸ ਸਿਰ ਨੂੰ ਕੱਟ ਕੇ ਸੁੱਟ ਦੇ। ਫਿਰ ਅੱਗੇ ਫਰਮਾਉਂਦੇ ਨੇ, ਜੋ ਸਿਰ ਸਾਈ ਨਾ ਨਿਮੈ ਸੋ ਸਿਰ ਕੀਜੈ ਕਾਏ। ਅਰੇ ਜਿਹੜਾ ਸਿਰ ਰੱਬ ਜੀ ਦੇ ਚਰਨਾਂ ਚ ਝੁਕਦਾ ਹੀ ਨਹੀਂ, ਉਹਨੂੰ ਕਰਨਾ ਕੀ ਹੈ? ਸੱਚ ਕਰਕੇ ਜਾਣਿਓ, ਗੁਰਮਤ ਆਖਦੀ ਹੈ ਕਿ ਜਿਹੜਾ ਬਾਲਣ ਚੁੱਲ੍ਹੇ ਵਿੱਚ ਬਲ ਕੇ ਰੋਟੀ ਤਿਆਰ ਕਰ ਰਿਹਾ ਨਾ, ਉਸ ਸਿਰ ਨਾਲੋਂ ਉਹ ਚੰਗਾ ਜੇ ਜਿਹੜਾ ਸਿਰ ਗੁਰੂ ਦੇ ਚਰਨਾਂ ਚ ਨਹੀਂ ਝੁਕਦਾ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੈ ਕਾਏ। ਕੁੰਨੇ ਹੇਠ ਜਲਾਈਏ ਬਾਲਣ ਸੰਧੀ ਥਾਏ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਹਿਣ ਲੱਗੇ ਗੁਰੂ ਦੇ ਚਰਨਾਂ ਚ ਨਮਸਕਾਰ ਕਰ, ਇਹੀ ਅਸਲ ਪੂਜਾ ਹੈ।
ਪ੍ਰਭ ਕੀ ਸ਼ਰਨ ਗਹੀ ਸਭ ਤਿਆਗ।
ਹੇ ਭਾਈ, ਪ੍ਰਭੂ ਦੀ ਸੇਵਾ ਵਾ ਸਭ ਕੁਛ ਤਿਆਗ ਕੇ, ਸਭ ਆਸਰੇ ਲਾ ਕੇ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਨੀ, ਸਭ ਕੁਛ ਤਿਆਗ ਕੇ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਗੁਰੂ ਚਰਨਾਂ ਚ ਆਏ ਹਾਂ, ਸਾਡਾ ਧਿਆਨ ਕਿਤੇ ਹੋਰ ਤੇ ਨਹੀਂ, ਇੱਥੋਂ ਜਾ ਕੇ ਕਿਤੇ ਹੋਰ ਤੇ ਨਹੀਂ ਜਾਵਾਂਗੇ। ਤੇ ਗੱਲ ਯਾਦ ਰੱਖਿਓ, ਜਿਹੜਾ ਪ੍ਰਭੂ ਨੂੰ ਗੁਰੂ ਨੂੰ ਛੱਡ ਕੇ ਭਟਕਦਾ ਕਦੀ ਚੈਨ ਨਹੀਂ ਜੇ ਮਿਲਦਾ। ਜੈਸੇ ਬਛਰਾ ਬਿਸ਼ਰ ਪਰੈ ਆਨ ਗਾਏ ਥਣ, ਗਊ ਦਾ ਬਛਰਾ ਆਪਣੀ ਮਾਂ ਨੂੰ ਛੱਡ ਕੇ ਦੂਸਰੀ ਗਊ ਕੋਲ ਜਾਏ ਤੇ ਦੁੱਧ ਮਿਲਦਾ ਮਿਲਦਾ ਪਤਾ ਕੀ ਹੈ? ਲੱਤਾਂ ਪੈਂਦੀਆਂ ਨੇ, ਉਹਨੂੰ ਠੁੱਡੇ ਵੱਜਦੇ ਨੇ। ਦੂਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਤੇ ਜੇ ਗਊ ਦਾ ਵਛੜਾ ਮਾਂ ਨੂੰ ਛੱਡ ਕੇ ਦੂਸਰੀ ਕੋਲ ਗਿਆ, ਉਹਨੂੰ ਦੁੱਧ ਨਹੀਂ ਮਿਲਿਆ, ਉਹਦਾ ਅਪਮਾਨ ਹੋਇਆ, ਨਿਰਾਦਰ ਹੋਇਆ, ਤੇ ਉਹ ਪਰਤ ਕੇ ਫਿਰ ਮਾਂ ਦੇ ਕੋਲ ਆ ਜੇ। ਜੈਸੇ ਭੂਲ ਵਛੜਾ ਬਰਤ ਆਨ ਗਾਏ ਥਣ, ਅਗਰ ਭੁੱਲ ਕੇ ਵਛੜਾ ਆਪਣੀ ਮਾਂ ਨੂੰ ਛੱਡ ਕੇ ਦੂਸਰੀ ਗਊ ਕੋਲ ਗਿਆ, ਉਹਨੂੰ ਪੀਣ ਲਈ ਦੁੱਧ ਨਹੀਂ ਮਿਲਿਆ, ਚੋਟਾਂ ਮਿਲੀਆਂ, ਉਹ ਪਰਤ ਕੇ ਫਿਰ ਮਾਂ ਦੇ ਕੋਲ ਆ ਜੇ, ਮਾਂ ਫੇਰ ਗਲੇ ਨਾ ਲਾਏਗੀ। ਸਿਖਾ, ਜੇ ਤੂੰ ਭੁੱਲ ਗਿਆ ਗੁਰੂ ਚਰਨਾਂ ਤੋਂ ਟੁੱਟ ਗਿਆ, ਪਰਤ ਕੇ ਗੁਰੂ ਚਰਨਾਂ ਚ ਆ, ਸਭ ਕੁਝ ਛੱਡ ਕੇ। ਤੇ ਹਜ਼ੂਰ ਫਰਮਾਉਂਦੇ ਨੇ ਕਿ ਪ੍ਰਭ ਕੀ ਸ਼ਰਨ, ਪ੍ਰਭੂ ਦੀ ਸ਼ਰਨ ਸਭ ਆਸਰੇ ਪਰਨੇ ਲਾ ਕੇ ਜਿਹੜਾ ਗ੍ਰਹਿਣ ਕਰਦਾ, ਇਹ ਅਸਲ ਪ੍ਰਭੂ ਜੀ ਦੀ ਪੂਜਾ ਹੈ।
ਗੁਰ ਸੋ ਪ੍ਰਸੰਨ ਭਈ ਵੱਡ ਭਾਗ।
ਜਿਹੜਾ ਵੱਡਿਆਂ ਭਾਗਾਂ ਵਾਲਾ ਹੁੰਦਾ ਉਹਦੇ ਤੇ ਗੁਰੂ ਪ੍ਰਸੰਨ ਹੁੰਦੇ ਨੇ। ਗੁਰੂ ਪ੍ਰਸੰਨ ਹੋ ਜੇ ਤੇ ਸਮਝ ਲੈਣਾ ਭਾਗ ਵੱਡੇ ਨੇ, ਤੇ ਉਹੀ ਇਹ ਕਿਰਤਮ ਪੂਜਾ ਤਿਆਗ ਕੇ ਗੁਰਮਤ ਦੀ ਰਹੋ ਰੀਤ ਉਸ ਨੂੰ ਅਪਣਾਉਂਦਾ ਹੈ, ਪ੍ਰਭੂ ਦੇ ਚਰਨਾਂ ਚ ਝੁਕਦਾ, ਪ੍ਰਭੂ ਦੀ ਇਬਾਦਤ ਕਰਦਾ ਹੈ।
ਆਠ ਪਹਿਰ ਗਾਈਐ ਗੋਬਿੰਦ।
ਏ ਭਾਈ, ਅੱਠੇ ਪਹਿਰ ਪਰਮਾਤਮਾ ਦਾ ਸਿਮਰਨ ਕਰ। ਬੰਦਗੀ ਕਰਨੀ ਵਕਤੀ ਨਹੀਂ ਜੇ ਹੁੰਦੀ, ਕੁਝ ਸਮਾਂ ਬੰਦਗੀ ਕਰਨ ਲਈ ਤੇ ਮੁਰਕੇ ਨਹੀਂ, ਵਕਤੀ ਨਹੀਂ, ਇਹ ਸਦੀਵੀ ਕਰਮ ਹੈ, ਹਮੇਸ਼ਾ ਨਿਭਾਉਣ ਵਾਲਾ ਕਰਮ ਹੈ। ਕਹਿਣ ਲੱਗੇ ਹੇ ਭਾਈ, ਬਾਰੰਬਾਰ ਬਾਰ ਪ੍ਰਭ ਜਪੀਐ, ਬਾਰੰਬਾਰ ਪਰਮਾਤਮਾ ਨੂੰ ਜਪ, ਅੱਠੇ ਪਹਿਰ ਪਰਮਾਤਮਾ ਦਾ ਸਿਮਰਨ ਕਰਨਾ ਕਰ।
ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ।
ਇਹ ਪਤਾ ਕਿਉਂ ਕਰਨਾ ਚਾਹੀਦਾ? ਇਹ ਧੰਨ ਇਹ ਤੇਰਾ ਆਪਣਾ ਨਹੀਂ ਹੈ। ਕਹਿੰਦੇ ਸੋਚ ਕੇ ਦੇਖਿਓ ਕਿ ਪੈਰ ਦੇ ਨਖਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਵੀ ਸਾਡਾ ਕੋਈ ਆਪਣਾ ਹੈ, ਤਨ ਉਹਦਾ, ਤੇ ਜਿੰਨੀ ਦੇਰ ਉਹਦਾ ਦਿੱਤਾ ਹੋਇਆ ਤਨ ਹੈ, ਤਨ ਸਾਡਾ, ਪਰਿਵਾਰ ਸਾਡਾ, ਇਹ ਪਰਿਵਾਰ ਤਨ ਕਰਕੇ ਹੈ, ਇਹ ਪਰਿਵਾਰ ਤਨ ਕਰਕੇ ਹੈ, ਇਹ ਮਾਇਆ ਤਨ ਕਰਕੇ ਹੈ, ਤੇ ਤਨ ਹੀ ਸਾਡਾ ਆਪਣਾ ਨਹੀਂ ਹੈ। ਕੋਈ ਕਹਿ ਸਕਦਾ ਵੀ ਸਰੀਰ ਆਪਣਾ ਹੈ, ਸਰੀਰ ਤੇ ਮੇਰਾ ਕੰਟਰੋਲ ਹੈ? ਜੇ ਸਰੀਰ ਤੇ ਸਾਡਾ ਕੰਟਰੋਲ ਹੁੰਦਾ ਨਾ ਤੇ ਜਵਾਨੀ ਨਾ ਜਾਣ ਦਿੰਦੇ, ਬਚਪਨ ਗੁਜ਼ਰ ਗਿਆ ਅਸੀਂ ਰੋਕ ਨਹੀਂ ਸਕੇ, ਜਵਾਨੀ ਗੁਜ਼ਰ ਗਈ ਅਸੀਂ ਰੋਕ ਨਹੀਂ ਸਕੇ, ਬੁਢੇਪਾ ਜਿਸ ਨੂੰ ਆਉਣ ਨਹੀਂ ਸੀ ਦੇਣਾ ਚਾਹੁੰਦੇ ਉਹ ਆ ਗਿਆ। ਸਤਿਗੁਰੂ ਕਹਿਣ ਲੱਗੇ ਇਹ ਸਾਰਾ ਕੁਛ ਉਹਦਾ ਦਿੱਤਾ ਹੋਇਆ, ਇਹ ਜਿੰਦ ਵੀ ਉਹਦੀ ਦਿੱਤੀ ਹੋਈ ਹੈ, ਇਸ ਲਈ ਅੱਠੇ ਪੈਰ ਉਸ ਪਰਮਾਤਮਾ ਦੀ ਇਬਾਦਤ ਕਰ
ਰਹਾਓ,
ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਹਰ ਗੁਣ ਰਮਤ ਭਏ ਆਨੰਦ।
ਹੇ ਭਾਈ, ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ, ਪ੍ਰਭੂ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਿਆ, ਉਹ ਆਨੰਦਿਤ ਹੋ ਗਏ।
ਪਾਰ ਬ੍ਰਹਮ ਪੂਰਨ ਬਖਸ਼ੰਦ,
ਉਹ ਪ੍ਰਭੂ ਜਿਹੜਾ ਪੂਰਨ ਬਖਸ਼ਿਸ਼ਾਂ ਕਰਨ ਵਾਲਾ ਹੈ, ਜਿਹੜਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਇੱਕ ਪਰਮਾਤਮਾ ਹੀ ਜੇ ਜਿਹੜਾ ਹਮੇਸ਼ਾ ਹੀ ਬਖਸ਼ਿਸ਼ ਕਰਦਾ। ਕਦੀ ਕਿਸੇ ਬੰਦੇ ਨੂੰ ਵੇਖਿਆ ਵੀ ਹਮੇਸ਼ਾ ਹੀ ਮਿਹਰਬਾਨ ਹੋਏ, ਅੱਜ ਦੇਗਾ ਕੱਲ ਨਹੀਂ ਦੇਗਾ। ਇੱਕ ਪਰਮਾਤਮਾ ਹੈ ਜੋ ਪੂਰਨ ਹੈ ਤੇ ਸਾਰਿਆਂ ਤੇ ਰਹਿਮਤ ਕਰਨ ਵਾਲਾ ਹੈ।
ਕਰ ਕਿਰਪਾ ਜਨ ਸੇਵਾ ਲਾਏ,
ਜਿਨ੍ਹਾਂ ਤੇ ਵਾਹਿਗੁਰੂ ਜੀ ਕਿਰਪਾ ਕਰਦਾ, ਜਿਨ੍ਹਾਂ ਤੇ ਵਾਹਿਗੁਰੂ ਜੀ ਮਿਹਰ ਕਰਦੇ ਨੇ, ਉਹਨਾਂ ਨੂੰ ਆਪਣੇ ਸਿਮਰਨ ਵਿੱਚ ਜੋੜ ਲੈਂਦੇ ਹਨ।
ਜਨਮ ਮਰਨ ਦੁੱਖ ਮੇਟ ਮਿਲਾਏ,
ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਿਮਰਨ ਦੀ ਦਾਤ ਦੇ ਦਿੱਤੀ। ਇਹ ਮਤ ਸਮਝਣਾ ਵੀ ਜਿਸ ਨੂੰ ਪਰਮਾਤਮਾ ਨੇ ਧਨ ਦਿੱਤਾ ਵਡਭਾਗੀ ਉਹ ਹੈ। ਮਾਂ ਬੱਚੇ ਨੂੰ ਖਲੌਣਾ ਦਿੰਦੀ ਹੈ ਨਾ, ਇਸ ਕਰਕੇ ਨੀ ਕਿ ਪਿਆਰ ਕਰਦੀ ਹੈ ਕਿ ਬੱਚਾ ਖੇਲਦਾ ਰਹੇ, ਤੇ ਜਿੰਨੀ ਦੇਰ ਬੱਚਾ ਖਲੌਣੇ ਨਾਲ ਖੇਡਦਾ ਮਾਂ ਤੋਂ ਦੂਰ ਰਹਿੰਦਾ ਨਾ। ਇਹ ਧਨ ਤੇ ਪਰਮਾਤਮਾ ਦਾ ਖਲੌਣਾ ਹੈ, ਬੱਚਾ ਤੇ ਖਲੌਣਾ ਛੱਡ ਦਿੰਦਾ, ਪਰ ਬੰਦਾ ਮਾਇਆ ਦਾ ਖਲੌਣਾ ਕਦੀ ਨੀ ਛੱਡਦਾ। ਮੌਤ ਹੀ ਛਡਾਏ ਤੇ ਛਡਾਏ। ਵਡਭਾਗੀ ਉਹ ਨਹੀਂ ਆ ਜਿਹਨੂੰ ਪਰਮਾਤਮਾ ਨੇ ਕੇਵਲ ਧਨ ਦਿੱਤਾ। ਵਡਭਾਗੀ ਤੇ ਨਰਕੋ ਜਾਨੋ ਜੋ ਹਰ ਕੇ ਗੁਣ ਗਾਵੇ, ਤੇ ਜਿਹੜਾ ਹਰੀ ਦੇ ਗੁਣ ਗਾਉਂਦਾ ਉਹਦੇ ਜਨਮ ਮਰਨ ਦੇ ਦੁੱਖ ਜੋ ਕੋਈ ਨਹੀਂ ਮਿਟਾ ਸਕਦਾ ਉਹ ਮਿਟ ਜਾਂਦੇ ਹਨ।
ਕਰਮ ਧਰਮ ਇਹੋ ਤਤ ਗਿਆਨ,
ਕਰਮਾਂ ਦੇ ਵਿੱਚੋਂ ਸਿਰਮੌਰ ਕਰਮ, ਧਰਮਾਂ ਦੇ ਵਿੱਚੋਂ ਸਿਰਮੌਰ ਧਰਮ, ਤੇ ਗਿਆਨ ਦੇ ਵਿੱਚੋਂ ਸਿਰਮੌਰ ਗਿਆਨ ਇਹ ਹੈ।
ਸਾਧ ਸੰਗ ਜਪੀਐ ਹਰ ਨਾਮ,
ਸਾਧੂ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਸਿਫਤ ਕਰਨੀ। ਇੱਕ ਵਾਰ ਆਖੋ ਸਤਨਾਮ, ਇੱਕ ਵਾਰ ਫਿਰ ਆਖੋ ਸਤਨਾਮ। ਸਤ ਸੰਗਤ ਵਿੱਚ ਬੈਠ ਕੇ ਨਾਮ ਸਿਮਰਨਾ ਇਹੀ ਗਿਆਨ ਹੈ, ਇਹੀ ਧਿਆਨ ਹੈ, ਤੇ ਇਹੀ ਸਭ ਤੋਂ ਵੱਡਾ ਧਰਮ ਹੈ।
ਸਾਗਰ ਤਰ ਬੋਹਿਤ ਪ੍ਰਭ ਚਰਨ,
ਕਹਿ ਲੱਗੇ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਸੰਸਾਰ ਸਾਗਰ ਤੋਂ ਤਰ ਜਾਈਦਾ। ਗੁਰੂ ਦਾ ਉਪਦੇਸ਼ ਗ੍ਰਹਿਣ ਕੀਤਿਆਂ ਬੰਦਾ ਵਿਕਾਰਾਂ ਦੇ ਸਾਗਰ ਤੋਂ ਤਰ ਜਾਂਦਾ ਹੈ।
ਅੰਤਰਜਾਮੀ ਪ੍ਰਭ ਕਾਰਨ ਕਰਨ,
ਅੰਤਰਜਾਮੀ ਜੋ ਸਾਰਿਆਂ ਦੇ ਅੰਦਰ ਦੀ ਜਾਣਦਾ। ਇੱਕ ਮੈਂ ਬੇਨਤੀ ਕਰਾਂ, ਸਾਰਿਆਂ ਦੀ ਜਾਣਦਾ, ਬਿਨ ਬਕਨੇ ਬਿਨ ਕਹਿਣ ਕਹਾਵਨ, ਬਿਨਾਂ ਬੋਲਣ ਤੋਂ ਬਿਨਾਂ ਕਹਿਣ ਤੋਂ। ਤੂੰ ਕਲਪਨਾ ਬਾਅਦ ਵਿੱਚ ਕਰਦਾ, ਉਹ ਜਾਣਦਾ ਪਹਿਲਾਂ, ਕਿਉਂਕਿ ਕਲਪਨਾ ਵੀ ਤੂੰ ਉਹਦੀ ਸ਼ਕਤੀ ਦੇ ਦੁਆਰਾ ਹੀ ਕਰਦਾ। ਉਹ ਅੰਤਰਜਾਮੀ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ।
ਰਾਖ ਲਈਏ ਆਪਣੀ ਕਿਰਪਾ ਧਾਰ,
ਆਪਣੇ ਸੇਵਕਾਂ ਨੂੰ ਵਿਕਾਰਾਂ ਤੋਂ, ਹਰ ਤਰ੍ਹਾਂ ਦੀ ਪ੍ਰੋਬਲਮ ਤੋਂ, ਬੈਰੂਨੀ ਅੰਦਰੂਨੀ ਪ੍ਰੋਬਲਮ ਤੋਂ ਉਹ ਆਪਣਾ ਹੱਥ ਦੇ ਕੇ ਰੱਖ ਲੈਂਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬਚਨ ਹੈ, ਸਾਡੇ ਸਮੁੱਚੇ ਸਰੀਰ ਅੰਦਰ ਨਾ ਜਿਹੜਾ ਸਭ ਤੋਂ ਮੁਲਾਇਮ ਅੰਗ ਹੈ, ਸੋਫਟ ਅੰਗ ਹੈ, ਉਹ ਹੈ ਜ਼ੁਬਾਨ, ਜਿਹਦੇ ਵਿੱਚ ਕੋਈ ਹੱਡੀ ਨਹੀਂ। ਤੇ ਰਹਿੰਦੀ ਕਿੱਥੇ ਹੈ? ਤਿੱਖੇ ਦੰਦਾਂ ਦੇ ਵਿੱਚ। ਗੁਰੂ ਰਾਮਦਾਸ ਪਿਤਾ ਸੋਢੀ ਕੁਲ ਸਰਮੌਰ ਜੀ ਦੇ ਬਚਨ ਨੇ, ਜੈਸੇ ਕਾਤੀ ਤੀਸ ਬਤੀਸ ਹੈ, ਜਿਵੇਂ ਤੀਹ ਬੱਤੀ ਦੰਦਾਂ ਦੀ ਕੈਂਚੀ ਹੈ, ਵਿੱਚ ਰਾਖੇ ਰਸਨਾ ਮਾਸ ਰੱਤ ਕੇਰੀ, ਖੂਨ ਦੀ ਲਹੂ ਦੀ ਬਣੀ ਹੋਈ ਤੇ ਮਾਸ ਦੀ ਬਣੀ ਹੋਈ ਜ਼ੁਬਾਨ ਨੂੰ ਜਿਵੇਂ ਪਰਮਾਤਮਾ ਦੰਦਾਂ ਦੇ ਵਿੱਚ ਬਚਾ ਕੇ ਰੱਖਦਾ, ਅਸੀਂ ਬਚਾ ਕੇ ਰੱਖਦੇ ਹਾਂ। ਕਹਿਣ ਲੱਗੇ ਇਵੇਂ ਹੀ ਪਰਮਾਤਮਾ ਆਪਣਿਆਂ ਨੂੰ ਹਰ ਜਗ੍ਹਾ ਤੇ ਆਪਣਾ ਹੱਥ ਦੇ ਕੇ ਬਚਾ ਕੇ ਰੱਖਦਾ ਹੈ।
ਪੰਚ ਦੂਤ ਭਾਗੇ ਬਿਕਰਾਲ,
ਪਰਮਾਤਮਾ ਜਿਨ੍ਹਾਂ ਦੀ ਰੱਖਿਆ ਕਰਦਾ ਇਹ ਭਿਆਨਕ ਪੰਜ ਦੂਤ, ਪੰਚ ਦੂਤ ਮੋਏ ਬਹੁਤ ਸਤਾਵਤ। ਸ੍ਰੀ ਗੁਰੂ ਅਰਜੁਨ ਦੇਵ ਪਿਤਾ ਕਹਿਣ ਲੱਗੇ ਜਿਹੜੇ ਪੰਜ ਦੂਤ ਮੈਨੂੰ ਬਹੁਤ ਸਤਾਉਂਦੇ ਸੀ, ਤੜਫਾਉਂਦੇ ਸੀ, ਨਿਰਲੱਜ ਕਰਦੇ ਸੀ, ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਇਹਨਾਂ ਪੰਜਾਂ ਨੇ ਜਿਹੜਾ ਮੇਰਾ ਮਨ ਵਿਗਾੜਿਆ ਸੀ, ਹੁਣ ਇਹ ਪੰਜ ਦੂਤ ਮੇਰੇ ਕੋਲ ਡਰ ਰਹੇ ਨੇ। ਲੋਕ ਵਿਕਾਰਾਂ ਤੋਂ ਡਰਦੇ ਨੇ ਤੇ ਇਹ ਵਿਕਾਰ ਹੁਣ ਮੇਰੇ ਕੋਲੋਂ ਡਰਦੇ ਨੇ, ਕਿਉਂਕਿ ਮੇਰੇ ਪੱਖ ਤੇ ਪਰਮਾਤਮਾ ਖੜ ਗਿਆ, ਮੇਰਾ ਰੱਖਿਅਕ ਪਰਮਾਤਮਾ ਹੋ ਗਿਆ। ਤੇ ਜਿਹਦਾ ਰੱਖਿਅਕ ਪਰਮਾਤਮਾ ਬਣਦਾ, ਇਹ ਭਿਆਨਕ ਦੂਤ ਉਹਦਾ ਖਹਿੜਾ ਛੱਡ ਜਾਂਦੇ ਹਨ, ਦੌੜ ਜਾਂਦੇ ਹਨ।
ਜੂਐ ਜਨਮ ਨਾ ਕਬ ਹੋ ਹਾਰ,
ਬਹੁਤਾਤ ਲੋਕ ਜਿਹੜੇ ਨੇ ਜਨਮ ਹਾਰ ਕੇ ਜਾਂਦੇ ਨੇ। ਕੋਈ ਕਬੀਰ ਵਰਗੇ ਮਹਾਂਪੁਰਖ, ਭਗਤ ਰਵਿਦਾਸ ਵਰਗੇ ਮਹਾਂਪੁਰਖ, ਨਾਮ ਨਾਲ ਜੁੜੀਆਂ ਹੋਈਆਂ ਪਵਿੱਤਰ ਰੂਹਾਂ ਜਨਮ ਜਿੱਤ ਕੇ ਜਾਂਦੀਆਂ ਨੇ, ਹਾਰ ਚੱਲੇ ਬਹੁਤਾਤ ਹਾਰ ਕੇ ਜਾਂਦੇ ਨੇ। ਗੁਰਮੁਖ ਜਗ ਜੀਤਾ, ਗੁਰਮੁਖ ਜਗਤ ਵਿੱਚ ਜਿੱਤ ਕੇ ਜਾਂਦਾ ਹੈ, ਤੇ ਹਾਰਿਆਂ ਦੇ ਅੰਦਰ ਕਦੀ ਮਨੋਬਲ ਨਹੀਂ ਜੀ ਹੁੰਦਾ, ਹਾਰਿਆਂ ਦੇ ਕਦੀ ਦਮਗਜੇ ਨਹੀਂ ਜੀ ਵੱਜਦੇ। ਜਿਹੜੇ ਜਿੱਤ ਕੇ ਜਾਂਦੇ ਨੇ ਇਤਿਹਾਸ ਉਹਨਾਂ ਦਾ ਬਣਦਾ ਹੈ। ਅੱਜ ਵੀ ਕਲਾਮ ਭਗਤ ਕਬੀਰ ਜੀ ਦਾ ਪੜ੍ਹਦੇ ਹਾਂ, ਕਿਉਂਕਿ ਜਨਮ ਦੀ ਬਾਜੀ ਹਾਰ ਕੇ ਨਹੀਂ ਗਏ, ਉਹ ਆਪਣਾ ਜਨਮ ਜੂਏ ਵਿੱਚ ਕਦੀ ਨਹੀਂ ਹਾਰਦੇ ਹਨ।
ਨਾਨਕ ਕਾ ਅੰਗ ਕੀਆ ਕਰਤਾਰ,
ਹੇ ਨਾਨਕ ਜਿਨ੍ਹਾਂ ਦਾ ਅੰਗ, ਜਿਨ੍ਹਾਂ ਦੇ ਪੱਖ ਤੇ ਪਰਮਾਤਮਾ ਖੜਾ ਹੋਏ ਨਾ, ਉਹ ਫਿਰ ਆਪਣਾ ਜਨਮ ਜੂਏ ਵਿੱਚ ਹਾਰ ਕੇ ਨਹੀਂ ਜਾਂਦੇ। ਜਿਹੜੇ ਪਰਮਾਤਮਾ ਦੇ ਹੋ ਜਾਂਦੇ ਨੇ ਉਹ ਜਨਮ ਸਫਲ ਕਰਕੇ ਜਾਂਦੇ ਨੇ। ਉਹਨਾਂ ਦੀ ਮੁਤਲਕ ਹਜ਼ੂਰ ਦੀ ਪਾਵਨ ਬਾਣੀ ਦੇ ਬਚਨ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੋ ਮਿਲ ਸਾਧਾ। ਉਹਨਾਂ ਦੇ ਜੀਵਨ ਦੀ ਯਾਤਰਾ ਸਫਲ ਹੋ ਜਾਂਦੀ ਹੈ ਜਿਹੜੇ ਪਰਮਾਤਮਾ ਨਾਲ ਜੁੜਦੇ ਨੇ, ਤੇ ਜਿਨ੍ਹਾਂ ਦੇ ਪੱਖ ਤੇ, ਜਿਨ੍ਹਾਂ ਦੇ ਵੱਲ ਪਰਮਾਤਮਾ ਜੀ ਹੁੰਦੇ ਨੇ। ਲੜੀਵਾਰ ਸ਼ਬਦ ਦੀ ਵਿਚਾਰ ਦੇ ਦੌਰਾਨ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਕਰਨ ਜਾ ਰਹੇ ਹਾਂ।
ਸਲੋਕ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ।
ਭਗਤ ਕਬੀਰ ਜੀ ਆਖਦੇ ਰੇ, ਰਾਮ ਦੀ ਕਸੌਟੀ ਤੇ, ਪਰਖਣ ਵਾਲੀ ਵੱਟੀ ਤੇ ਝੂਠਾ ਆਦਮੀ ਨਹੀਂ ਟਿਕਦਾ। ਮੈਕੀ ਪਦਾਰਥਾਂ ਦੀ ਖਿੱਚ ਵਿੱਚ ਜੀਣ ਵਾਲਾ ਸੱਚ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਹੈ।
ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ।
ਰਾਮ ਦੀ ਕਸੌਟੀ ਤੇ ਉਹੀ ਪੂਰਾ ਉਤਰਦਾ ਜਿਹੜਾ ਮਰ ਕੇ ਜੀਂਦਾ। ਮਰ ਜਾਣਾ ਬੜਾ ਸੌਖਾ ਜੇ, ਮਰ ਕੇ ਜੀਣਾ ਬੜਾ ਔਖਾ ਜੇ। ਪਤਾ ਕਿਵੇਂ? ਅੱਖੀ ਬਾਜੋਂ ਵੇਖਣਾ, ਅੱਖਾਂ ਤੋਂ ਬਿਨਾਂ ਦੇਖਣਾ, ਅੱਖਾਂ ਦੇ ਹੁੰਦਿਆਂ ਹੋਇਆਂ ਗਲਤ ਨਾ ਦੇਖਣਾ, ਇਹ ਬੜਾ ਔਖਾ ਹੈ। ਇਹ ਹੈ ਮਰ ਕੇ ਜੀਣਾ। ਅੱਖੀ ਬਾਜੋਂ ਵੇਖਣਾ, ਮੈਨ ਕੰਨਾ ਸੁਣਨਾ, ਕੰਨਾਂ ਦੇ ਹੁੰਦਿਆਂ ਹੋਇਆਂ ਗਲਤ ਨਾ ਸੁਣਨਾ, ਸੌਖਾ ਕਿਤੇ? ਅਸੀਂ ਜ਼ਿਆਦਾ ਗਲਤ ਸੁਣਦੇ ਹਾਂ। ਜ਼ਿੰਦਗੀ ਦਾ ਨਿਚੋੜ ਕਰਕੇ ਦੇਖ ਲਿਓ, ਵਿਸ਼ਲੇਸ਼ਣ ਕਰਕੇ ਦੇਖ ਲਿਓ ਕਿ ਜਿੰਨਾ ਗਲਤ ਸੁਣਿਆ ਉਹਨਾਂ ਸਹੀ ਸੁਣਿਆ। ਗੰਦਨ ਮੈਨ ਸੁਣੈ ਉਰਜਾਣੈ, ਗੰਦੇ ਮੰਦੇ ਗੀਤ ਪੈਸੇ ਦੇ ਕੇ ਸੁਣਦੇ, ਗੰਦੇ ਮੰਦੇ ਗੀਤ ਅਸੀਂ ਉਹਨਾਂ ਕੋਲ ਸੁਣਦੇ ਹਾਂ ਜਿਨ੍ਹਾਂ ਦਾ ਕੋਈ ਆਦਰਸ਼ਕ ਜੀਵਨ ਨਹੀਂ ਹੁੰਦਾ। ਤੇ ਸਾਹਿਬ ਆਖਦੇ ਨੇ ਇਹ ਜੀਂਦਿਆਂ ਮਰਨਾ ਹੈ। ਅੱਖੀ ਬਾਜੋਂ ਵੇਖਣਾ, ਮੈਨ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ, ਪੈਰਾਂ ਤੋਂ ਬਿਨਾਂ ਚੱਲਣਾ, ਭਾਵ ਪੈਰ ਹੁੰਦਿਆਂ ਹੋਇਆਂ ਗਲਤ ਪਾਸੇ ਨਾ ਚੱਲਣਾ, ਸੌਖਾ ਕਿਤੇ? ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਕੰਮ ਕਰਨਾ, ਹੱਥ ਹੁੰਦਿਆਂ ਹੋਇਆਂ ਉਹ ਕੰਮ ਨਹੀਂ ਕਰਨੇ ਜੋ ਗੁਰੂ ਵਰਜਦਾ। ਜੀਭੇ ਬਾਜੋਂ ਬੋਲਣਾ, ਹਜ਼ੂਰ ਆਖਦੇ ਜ਼ੁਬਾਨ ਤੋਂ ਬਿਨਾਂ ਬੋਲਣਾ, ਜ਼ੁਬਾਨ ਹੁੰਦਿਆਂ ਹੋਇਆ ਗਲਤ ਨਾ ਬੋਲਣਾ, ਇਉਂ ਜੀਵਤ ਮਰਨਾ, ਇਹ ਜੇ ਰਾਮ ਦੀ ਕਸੌਟੀ, ਜਿਹਨੂੰ ਕਬੀਰ ਜੀ ਨੇ ਇਵੇਂ ਆਖਿਆ। ਭਗਤ ਜੀ ਕਹਿਣ ਲੱਗੇ ਮੈਂ ਗੁੰਗਾ ਹੋ ਗਿਆ। ਕਬੀਰ, ਗੁੰਗਾ ਹੂਆ ਬਾਵਰਾ। ਤੇ ਪੁੱਛੀਏ ਕਬੀਰ ਜੀ, ਜੇ ਤੁਸੀਂ ਗੁੰਗੇ ਸੀ ਤੇ ਬਾਣੀ ਉਚਾਰਨ ਕਿਵੇਂ ਕੀਤੀ? ਇਹ ਬਾਣੀ ਉਚਾਰਨ ਤਾਂ ਹੀ ਕੀਤੀ ਹੈ ਕਿ ਦੂਸਰੇ ਬੰਨੇ ਗੁੰਗੇ ਹੁੰਦੇ ਆ, ਗਲਤ ਬੋਲਣ ਵੱਲੋਂ ਗੁੰਗੇ ਹੁੰਦੇ ਆ। ਗੁੰਗਾ ਹੂਆ ਬਾਵਰਾ, ਕਹਿਣ ਲੱਗੇ ਮੈਂ ਸ਼ੁਦਾਈ ਹੋ ਗਿਆ, ਕਮਲਾ ਹੋ ਗਿਆ, ਲੋਕ ਮੈਨੂੰ ਸ਼ੁਦਾਈ ਆਖਦੇ ਨੇ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਗੁੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ। ਮੈਂ ਕੰਨਾਂ ਤੋਂ ਬਹਿਰਾ ਹੋ ਗਿਆ। ਹਰ ਬੰਦਾ ਬਹਿਰਾ ਹੋਵੇ ਗਲਤ ਸੁਣਨ ਤੋਂ। ਪਾਉਂ ਤੇ ਪਿੰਗਲ ਭਇਆ, ਪਾਉਂ ਤੇ ਪਿੰਗਲ ਪਿਆ। ਕਬੀਰ ਜੀ ਆਖਦੇ ਮੈਂ ਪੈਰਾਂ ਤੋਂ ਪਿਘਲਾ, ਤੇ ਬੜਾ ਚੱਲੇ ਨੇ, ਬੜਾ ਚੱਲੇ ਨੇ, ਬੜਾ ਬੋਲੇ ਨੇ, ਸੱਤ ਬੋਲੇ ਨੇ, ਕ੍ਰਾਂਤੀਕਾਰੀ ਬੋਲੇ ਨੇ, ਕਾਸ਼ੀ ਵਿੱਚ ਰਹਿ ਕੇ ਬੋਲੇ ਨੇ। ਤੇ ਉਹ ਆਖਦੇ ਨੇ ਮੈਂ ਪਿਘਲਾ ਵਾਂ, ਮੇਰੇ ਪੈਰ ਪਿਘਲੇ ਹੋ ਗਏ, ਭਾ ਮੈਂ ਹੁਣ ਗਲਤ ਪਾਸੇ ਨਹੀਂ ਚੱਲਦਾ। ਇਹ ਹੋਇਆ ਕਿਵੇਂ? ਮਾਰਿਆ ਸਤਿਗੁਰ ਬਾਣ, ਕਬੀਰ ਸਤਿਗੁਰ ਸੂਰ ਮੈਂ ਬਹਾਇਆ ਬਾਣ ਜੋ ਏਕ। ਹੇ ਕਬੀਰ ਸਤਿਗੁਰ ਸੂਰ ਮੈਂ ਨੇ ਜਦ ਗਿਆਨ ਦਾ ਤੀਰ ਮਾਰਿਆ, ਲਾਗਤ ਹੀ ਪੋਏ ਗਿਰ ਪਰਿਆ। ਲੱਗਣ ਦੀ ਦੇਰ ਸੀ, ਮੇਰਾ ਆਪਾ ਧਰਤੀ ਤੇ ਡਿੱਗ ਗਿਆ। ਭਗਤ ਜੀ ਆਖਦੇ ਨੇ ਰਾਮ ਦੀ ਕਸੌਟੀ ਤੇ ਕੋਈ ਮਰਜੀ ਬੜਾ ਹੀ ਉਤਰਦਾ ਹੈ, ਸ਼ਬਦ ਮਰੋ। ਸ਼ਬਦ ਦੇ ਦੁਆਰਾ ਅੱਖਾਂ ਵਿੱਚੋਂ ਗਲਤ ਦੇਖਣ ਦੀ ਆਦਤ ਖਤਮ ਕਰਦੇ ਨੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਆ ਤੁਸੀਂ ਅੰਮ੍ਰਿਤ ਛਕਣ ਜਾਂਦੇ ਹੋ ਨਾ ਗੁਰੂ ਪਿਆਰਿਓ, ਅਬਲਾਖੀ ਜਿਹੜੇ ਨੇ, ਅਸੀਂ ਕਦੀ ਇਹ ਕਿਹਾ ਕਿ ਅਸੀਂ ਅੰਮ੍ਰਿਤ ਦੇ ਛੱਟੇ ਪਾਉਣ ਚੱਲੇ ਹਾਂ? ਅਸੀਂ ਕਹਿੰਦੇ ਅੰਮ੍ਰਿਤ ਛਕਣ ਚੱਲੇ ਹਾਂ। ਤੇ ਜਿਹੜੇ ਪੰਜ ਪਿਆਰੇ ਸਾਹਿਬਾਨ ਨੇ, ਅੰਮ੍ਰਿਤ ਸੀਸ ਵਿੱਚ ਵੀ ਪਾਉਂਦੇ ਨੇ, ਅੱਖਾਂ ਵਿੱਚ ਵੀ ਅੰਮ੍ਰਿਤ ਪਾਉਂਦੇ ਨੇ, ਛੱਟੇ ਮਾਰਦੇ ਹਨ। ਹੁਣ ਗਏ ਅੰਮ੍ਰਿਤ ਛਕਣ, ਉਹਨਾਂ ਨੇ ਸੀਸ ਵਿੱਚ ਵੀ ਅੰਮ੍ਰਿਤ ਪਾਇਆ, ਪੰਜ ਗੁਰੂ ਕੇ ਖਾਲਸਿਆਂ ਨੇ। ਕੀ ਇਹ ਸਾਰਾ ਮੀਨਿੰਗਲੈਸ ਕੰਮ ਹੈ? ਇਹਦੇ ਪਿੱਛੋਂ ਕੋਈ ਅਰਥ ਨਹੀਂ ਆ? ਅਰੇ ਅੰਮ੍ਰਿਤਧਾਰੀ, ਤੇਰਾ ਦੇਖਣਾ ਅੰਮ੍ਰਿਤ ਹੋਵੇ, ਤੇਰਾ ਬੋਲਣਾ ਅੰਮ੍ਰਿਤ ਹੋਵੇ, ਤੇਰਾ ਸੋਚਣਾ ਅੰਮ੍ਰਿਤ ਹੋਵੇ। ਇਹ ਹੈ ਰਾਮ ਦੀ ਕਸੌਟੀ ਤੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਸੌਟੀ ਤੇ ਪੂਰਾ ਉਤਰਨਾ। ਤੇ ਉਹੀ ਉਤਰਦਾ ਜਿਹੜਾ ਮਰਜੀਵੜਾ ਹੁੰਦਾ। ਇਸ ਸਲੋਕ ਦੇ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਲੋਕ ਨੇ, ਇਹਦਾ ਅਰਥ ਹੈ ਕਿ ਕਬੀਰ ਜੀ ਦੇ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਕੋਲ ਮੌਜੂਦ ਸੀ, ਤੇ ਗੁਰੂ ਅਮਰਦਾਸ ਸਾਹਿਬ ਸਲੋਕ ਦੀ ਵਿਆਖਿਆ ਵਿੱਚ ਇਵੇਂ ਆਖਦੇ ਹਨ।
ਮਹੱਲਾ ਤੀਜਾ, ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮ੍ਰਿਤਕ ਹੋਏ।
ਕਹਿਣ ਲੱਗੇ ਕਿਵੇਂ ਇਸ ਨੂੰ ਮਨ ਨੂੰ ਮਾਰਿਆ ਜਾਏ? ਬੜਾ ਔਖਾ ਜੇ, ਕਿਸੇ ਨੂੰ ਤਨ ਤੌੜ ਤੇ ਮਾਰਨਾ ਬੜਾ ਸੌਖਾ ਹੈ, ਸਾਧਨ ਬਾਰੀ ਹੈਗੇ ਨੇ, ਪਰ ਮਨ ਨੂੰ ਮਾਰਨਾ ਬੜਾ ਔਖਾ। ਕਿਉਂ ਕਰ ਇਹ ਮਨ ਮਾਰੀ ਹੈ, ਕਿਉਂ ਕਰ ਮ੍ਰਿਤਕ ਹੋਏ। ਮਰਨ ਤੋਂ ਬਾਅਦ ਹੀ ਕਿਹਾ ਜਾਂਦਾ ਮ੍ਰਿਤਕ ਹੈ। ਗੁਰੂ ਅਮਰਦਾਸ ਪਿਤਾ ਕਹਿਣ ਲੱਗੇ ਕਿਵੇਂ ਇਸ ਮਨ ਨੂੰ ਮਾਰਿਆ ਜਾਵੇ ਤੇ ਕਿਵੇਂ ਇਹ ਮਨ ਮ੍ਰਿਤਕ ਹੋ ਜਾਏ, ਇਸ ਮਨ ਦੀ ਮੌਤ ਹੋ ਜਾਏ।
ਕਹਿਆ ਸ਼ਬਦ ਨਾ ਮਾਨਈ, ਹਾਂ ਮੈਂ ਛੱਡੈ ਨਾ ਕੋਈ।
ਇਹਦੇ ਅਰਥ ਕੀਤੇ ਗਏ ਨੇ ਵਿਦਵਾਨਾਂ ਵੱਲੋਂ ਕਿ ਗੁਰੂ ਦੀ ਕਹੀ ਹੋਈ ਗੱਲ ਨੂੰ, ਸ਼ਬਦ ਨੂੰ ਕੋਈ ਮੰਨਦਾ ਨਹੀਂ ਜੇ। ਸੁਣਾਉਂਦੇ ਬੜੇ ਨੇ, ਸੁਣਦੇ ਬੜੇ ਨੇ, ਪਰ ਕੋਈ ਮੰਨਦਾ ਨਹੀਂ ਜੇ। ਤੇ ਮੰਨੇ ਤੋਂ ਬਿਨਾਂ ਗੱਲ ਬਣਨੀ ਨਹੀਂ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਕਹਿਣ ਲੱਗੇ ਲੋਕ ਆਖਦੇ ਨੇ ਵੀ ਹਉਮੈ ਤੁਰਹਿਤ ਜ਼ਿੰਦਗੀ ਬਤੀਤ ਕਰਨੀ ਚਾਹੀਦੀ, ਪਰ ਕਰਦਾ ਕੋਈ ਨਹੀਂ। ਲੋਕ ਆਖਦੇ ਨੇ ਰੱਬ ਸਭ ਜਗ੍ਹਾ ਤੇ, ਫਿਰ ਵੀ ਛਲ ਤੇ ਕਪਟ ਕਰਦੇ ਨੇ, ਫਿਰ ਵੀ ਲੋਕਾਂ ਦੇ ਕੰਮ ਵਿਗਾੜਦੇ ਨੇ। ਹਜ਼ੂਰ ਗੁਰੂ ਅਮਰ ਦੇ ਪਿਤਾ ਫਰਮਾਉਂਦੇ ਨੇ कि कोई भी अपने अंदरों होमे नूं गुरु दा शब्द सुन के नहीं छड़दा है।
गुर प्रसादी होमे छुट्टे जीवन मुक्त सो होए।
गुरु दी कृपा दे नाल ही मन विचों अहंग छुट्टदा जे बड़ा औखा है। एक अहंग है जिस नूं मटाया नहीं जा सकता जतन नाल। जतन बहुत मैं कर रहे हो मिट्टियो न मन को मान। जतन नाल काम रोकिया जा सकता है। असी क्रोध भी रोक लेने क्रोध आया अब अगे पर्सनैलिटी देखते हैं जे ते अपने तो छोटा ते कर लेने। पर एक अहंग है जेड़ा गुरु दी कृपा दे नाल ही मिटदा है।
नानक जिसनो बख्शे तिस मिले तिस बिघन न लागे कोई।
ये नानक जिदे ते वाहिगुरु कृपा करदा ओनू गुरु मिलदा ते जिनू गुरु मिलदा ओदा जीवन अहंग रहत हुंदा ते फिर ओदी जिंदगी अंदर विकारा रूपी कोई रुकावट नहीं आउंदी। ना बाहरी तौर ते ना अंदरूनी तौर ते ओदी जिंदगी विच कोई रुकावट आउंदी है।
महला तीजा
तीसरे गुरदेव श्लोक विच फरमाउंदे हन अगे
जीवत मरना सब को कहै जीवन मुक्त क्यों होए।
जींदे जी मरना चाहिदे सारे आखदे ने। विकारा तो रहत जिंदगी होनी चाहिदी है सारे आखदे ने मनदे भी ने। पर इस नू अमल कोई विरला करदा है।
भय का संजम जे करे दारू पाओ लाए।
गुरु अमर दे पिता फरमाउंदे ने भी भाई रब दे भय दा दारू भय दी दवाई रब दे खौफ विच चल। ए देख रब देखदा ए देख रब सुनदा है। मेरे हर कर्म नू परमात्मा जानदा है। ते साड़ी जीवन शैली के पता की है हट पट्टन बिज मंदर पन्ना कर चोरी कर आवे दुकाना तोड़िया छल कीता कपट कीता अगों देखा पिछों देखा अगे वेख्या पिछे देखा ते क्या मैनू किसी ने नहीं वेख्या। सतगुरु कहन लगे नहीं तुसते कहां छपा तेरे तो कौन छपा सकता है तेरे तो किवें लुकाया जा सकता है। ये रब दे पै विच चल पै के चरण कर भाव के पै दे चरण बना रब कोलो डर। ते सतगुरु कह लगे दारू पाओ लाए ते पै का संजम पै दे विच चल ते पै दे विच रह रब दे पै विच चलेगा ते तेरी जिंदगी पवित्र होवेगी।
आन दिन गुण गावे सुख सहजे बिक भव जल नाम तरे।
जेड़ा गुरु नाल जुड़ के दिन रात परमात्मा दे गुण आत्मक अडोलता विच टिक के गाउंदा ओ संसार भवजल तो सहजे ही तर जांदा है।
नानक गुरमुख पाईऐ जा कौ नजर करे।
ये नानक ए रहमता गुरु दे द्वारा मिलदियां ते जिदे ते गुरु कृपा करे। जद भी गुरु रामदास साहब दे चरणा च आओ ना एक ही बेनती करया करो अपनी नदर दे पात्र बना ला अपनी मेहर दे पात्र बना ला। साडे विच कोई क्वालिटी नहीं तेरी मेहर हो जाए ते कागो हंस करे। तू कागा तो हंस बना दिंदा है। हां जी
पौड़ी दूजा भाओ रचायो त्रै गुण वरतारा।
सतगुरु आखदे परमात्मा ने माया दा भाव माया दा प्यार पदार्थां दा प्यार ते त्रै गुणी वरतारा आप ही पैदा कीता होया है।
ब्रह्मा विष्णु महेश उपायन हुकम कमावन कारा।
की ब्रह्मा की विष्णु ते की महेश जी सब रब जी दे हुकम विच पैदा होए ने ते रब्बी हुकम दे विच ही वरत रहे हन।
पंडित पढ़ते जोत की ना बुझ बिचारा।
बड़े बड़े विद्वान आदमी ज्योतिष पढ़ते ने विद्वता वालियां पुस्तकां पढ़ते ने पर इस विचार तो सखने हुंदे ने कि सब जगह ते परमात्मा आपे ही खेल कर रहा है।
सब किच तेरा खेल है सच सिरजन हारा।
वाहिगुरु ए सारा तेरा खेल है ते तुसी सदीवी हो हमेशा रहन वाले हो।
जिस भावे तिस बख्श लै सच शब्द समाई।
सतगुरु फरमाउंदे ने जिस ते तू बख्शिश कर देना ओनू बख्श लेना ते ओनू सच दे विच लीन कर देना। सच शब्द सच समाई वाह वाह सच्चे पातशाह तू सची नाई। ए लड़ीवार शब्द की आखरी पंक्ति है। भाई साहब जी का दुबारा पाठ उचारण करनगे इहदे नाल ही समाप्ति है। धन गुरु ग्रंथ साहब गुरु रामदास आप संगतां दा सिंह साहब ज्ञानी जगतार सिंह जी हैड ग्रंथी साहब लुधियाने वाले तिना दा भी बहुत बहुत धन्नवाद। आओ आखरी पंक्ति दा पाठ सरवण करिए जी।
सब किच तेरा खेल है सच सिरजन हारा। जिस भावे तिस बख्श लै सच शब्द समाई। वाह वाह सच्चे पातशाह तू सच्ची नाई। वाहिगुरु जी का खालसा वाहिगुरु जी की फतेह।